ਸਤਨਾਮ ਸ੍ਰੀ ਵਾਹਿਗੁਰੂ। ਜਿਹਵਾ ਏਕ ਉਸਤਤ ਅਨੇਕ,
ਸਾਰੇ ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਜਪਦੇ ਜਪਦੇ ਸੱਚ ਦੇ ਮਾਰਗ 'ਤੇ ਚੱਲਦੇ ਹਾਂ, ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਜਦੋਂ ਜੀਵ ਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਤਾਂ ਜਿੰਨੇ ਕੁ ਗੁਣ ਉਗਾਉਂਦਾ ਹੈ, ਜਿੰਨਾ ਨਾਮ ਉਹ ਜਪਦਾ ਹੈ, ਉਸ ਨੂੰ ਇਹ ਭਾਸਦਾ ਹੈ ਕਿ ਥੋੜ੍ਹਾ ਹੈ, ਹੋਰ ਜਪਣਾ ਚਾਹੀਦਾ ਹੈ। ਬਾਣੀ ਵਿੱਚ ਐਸੇ ਬਚਨ ਗੁਰੂ ਸਾਹਿਬ ਜੀ ਨੇ ਕਹੇ ਨੇ ਕਿ ਲਾਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਤੇਰਾ ਰਾਮ। ਐ ਮੇਰੇ ਪਿਆਰੇ ਪ੍ਰਭੂ, ਮੈਨੂੰ ਲੱਖਾਂ ਹੀ ਜਵਾਨਾਂ ਦੇ ਤੇ ਮੈਂ ਮੁੱਖ ਕਰਕੇ ਤੇਰਾ ਨਾਮ ਜਪਾਂ। ਅਕਾਲ ਪੁਰਖ ਵਾਹਿਗੁਰੂ, ਕਿਉਂਕਿ ਉਸ ਦਾ ਬੋਧ ਪ੍ਰਾਪਤ ਕਰਨਾ, ਉਸ ਤੱਕ ਪਹੁੰਚਣਾ ਕਠਿਨ ਹੈ। ਇਸ ਲਈ ਜਿਵੇਂ ਜਿਵੇਂ ਜੀਵ ਨੂੰ ਸੋਝੀ ਪੈਂਦੀ ਹੈ, ਉਵੇਂ ਉਵੇਂ ਉਹ ਸੰਸਾਰ ਤਛੜਦਾ ਜਾਂਦਾ ਹੈ, ਪਰ ਨਿਰੰਕਾਰ ਨਾਲ ਮਿਲਣ ਲਈ ਉਤਾਵਲਾ ਹੋ ਕੇ ਉਹ ਛੇਤੀ ਮਿਲਣਾ ਚਾਹੁੰਦਾ ਕਿ ਛੇਤੀ ਮਿਲ ਜਾਏ। ਪਰ ਉਹਨੂੰ ਇਉਂ ਲੱਗਦਾ ਹੈ ਕਿ ਮੈਂ ਜਿਤਨਾ ਸਿਮਰਨ ਸੇਵਾ ਕਰਦਾ ਹਾਂ ਇਹ ਬਹੁਤ ਥੋੜ੍ਹੀ ਹੈ। ਬਾਣੀ ਵਿੱਚ ਗੁਰੂ ਸਾਹਿਬ ਨੇ ਐਸੇ ਬਚਨ ਕਹੇ ਨੇ ਕਿ ਉਹ ਗੁਣਾਂ ਦਾ ਖਜ਼ਾਨਾ ਹੈ, ਉਹਦੇ ਕਿਹੜੇ ਕਿਹੜੇ ਗੁਣ ਨੂੰ ਤੁਸੀਂ ਗਾਇਨ ਕਰੋਗੇ, ਬੇਅੰਤ ਗੁਣ ਨੇ ਤੁਹਾਡੇ ਪਾਸ। ਆਖਰ ਤਾਂ ਇੱਕ ਜ਼ਬਾਨ ਹੈ ਨਾ, ਇੱਕ ਰਸਨਾ ਨਾਲ ਬੋਲਦੇ ਬੋਲਦੇ ਕਿੰਨੇ ਕੁ ਗੁਣ ਕਹੀ ਜਾਓਗੇ। ਬੋਲਦਿਆਂ ਬੋਲਦਿਆਂ ਰਸਨਾ ਥੱਕ ਜਾਏਗੀ ਪਰ ਉਸਦੇ ਗੁਣਾਂ ਦਾ ਅੰਤ ਨਹੀਂ ਆਏਗਾ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਐਸੇ ਵਚਨ ਕਰਦੇ ਨੇ ਕਿ ਜਿਹਵਾ ਏਕ ਉਸਤਤ ਅਨੇਕ, ਉਹਦੀ ਉਸਤਤੀ ਇੱਕ ਤਰ੍ਹਾਂ ਦੀ ਨਹੀਂ ਹੈ, ਅਨੇਕ ਤਰੀਕਿਆਂ ਨਾਲ ਲੋਕ ਉਸਦੇ ਜਸ ਨੂੰ ਗਾਉਂਦੇ ਨੇ, ਅਨੇਕ ਤਰ੍ਹਾਂ ਦਾ ਭਾਵ ਲੈ ਕੇ ਗਾਉਂਦੇ ਨੇ। ਜਪਜੀ ਸਾਹਿਬ ਦਾ ਪਾਠ ਆਪ ਰੋਜ਼ਾਨਾ ਕਰਦੇ ਹੋ, ਗੁਰੂ ਸਾਹਿਬ ਜੀ ਦੇ ਬਚਨ ਨੇ ਗਾਵੈ ਕੋ ਤਾਣ ਹੋਵੇ ਕਿਸੈ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਠੀ ਕੋਟ ਕੋਟ। ਕਰੋੜਾਂ ਹੀ ਲੋਕ ਕਥ ਦੇ ਕਥ ਦੇ ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾਇਆ ਗਿਆ, ਕਿੰਨੇ ਕੁ ਕੱਥ ਰਹੇ ਨੇ, ਉਹ ਕੱਥਦੇ ਕੱਥਦੇ ਅਖੀਰ ਥੱਕ ਗਏ ਪਰ ਉਸ ਦਾ ਅੰਤ ਨਾ ਪਾ ਸਕੇ। ਬਾਣੀ ਵਿੱਚ ਗੁਰੂ ਸਾਹਿਬ ਨੇ ਐਸੇ ਬਚਨ ਸਾਨੂੰ ਕਹੇ। ਯਾਦ ਰੱਖਿਓ, ਪਹਿਲਾਂ ਉਸਤਤ ਕਰਨੀ ਪੈਗੀ। ਜੇਕਰ ਆਇਆ ਨਾ ਉਸਤਤ, ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਜਦੋਂ ਉਸਦੇ ਗੁਣਾਂ ਨੂੰ ਤੱਕ ਕੇ ਉਸਦੀ ਉਸਤਤੀ ਕਰੋਗੇ ਤੇ ਫਿਰ ਇੱਕ ਦਿਨ ਐਸਾ ਵੀ ਆਏਗਾ ਜਦੋਂ ਉਸਤਤੀ ਤਿਆਗਣੀ ਪੈਗੀ। ਬਾਣੀ ਨੇ ਇਹ ਵਚਨ ਵੀ ਕਹੇ ਨੇ, ਉਸਤਤ ਨਿੰਦਾ ਦੋ ਤਿਆਗ ਖੋਜੈ ਪਦ ਨਿਰਵਾਨ, ਜਨ ਨਾਨਕ ਇਹ ਖੇਲ ਕਠਿਨ ਹੈ ਕਿਨੂੰ ਗੁਰਮੁਖ ਜਾਣਾ। ਨਿਰਵਾਣ ਪਦ ਲਈ, ਨਿਰਬੰਧ ਪਦ ਲਈ, ਜਿੱਥੇ ਕੋਈ ਆਦਤ ਨਾ ਰਹਿ ਜਾਏ ਉਸ ਪਦ ਲਈ ਉਸਤੀ ਤੇ ਨਿੰਦਾ ਦੋਵੇਂ ਤਿਆਗਣੀਆਂ ਪੈਂਦੀਆਂ ਨੇ। ਫਿਰ ਤੁਸੀਂ ਉਸਤਤੀ ਨਹੀਂ ਕਰੋਗੇ, ਤੁਹਾਨੂੰ ਗਿਆਨ ਹੋ ਜਾਏਗਾ ਕਿ ਉਸਦੀ ਉਸਤਤੀ ਹੋ ਰਹੀ ਹੈ ਪਰ ਆਪ ਪੜ੍ਹਦੇ ਹੋ ਸੋਦਰ ਵਿੱਚ ਐਸੇ ਸ਼ਬਦ ਆਉਂਦੇ ਨੇ। ਸੋਦਰ ਕਿਹਾ ਸੋ ਘਰ ਕਿਹਾ, ਜਿਤ ਮੈਂ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਪਰਿਸ਼ੋ ਕਹੀਨ, ਕਿਤੇ ਗਾਵਣ ਹਾਰੇ, ਗਾਵੇ ਤੂਨੋ ਪਾਉਣ ਪਾਣੀ ਮੈਂ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੇ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਉਸਤਤੀ ਕਰਦਿਆਂ ਕਰਦਿਆਂ ਉਸਦਾ ਪਤਾ ਚੱਲ ਜਾਏਗਾ ਕਿ ਉਸਦੀ ਉਸਤਤੀ ਹੋ ਰਹੀ ਹੈ। ਪੌਣ ਪਾਣੀ ਉਸਦੀ ਉਸਤਤੀ ਕਰ ਰਹੇ ਨੇ। ਐਸੇ ਭੁਲੇਖੇ ਕਈ ਸਾਡੇ ਮਨ ਵਿੱਚ ਨੇ, ਅਸੀਂ ਸ਼ਬਦ ਪਕੜ ਲੈਂਦੇ ਉਹਦੀ ਗਹਿਰਾਈ ਤੱਕ ਨਹੀਂ ਜਾਂਦੇ। ਸ਼ਬਦ ਅਸੀਂ ਪਕੜ ਲਿਆ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਪਰ ਅੰਮ੍ਰਿਤ ਵੇਲਾ ਕੀ ਹੈ ਇਹ ਨਹੀਂ ਸੋਚਿਆ। ਉਸਨੇ ਪ੍ਰਕਿਰਤੀ ਐਸੀ ਬਣਾਈ ਹੈ ਜਿਸ ਨੂੰ ਤੁਸੀਂ ਅੰਮ੍ਰਿਤ ਵੇਲਾ ਕਹਿੰਦੇ ਹੋ। ਕਈ ਸਤਪੁਰਸ਼ਾਂ ਨੇ ਬਚਨ ਕਿਹਾ ਕਿ ਪਹਿਲ ਰਾਤ ਰਹਿੰਦੀ ਤੇ ਅੰਮ੍ਰਿਤ ਵੇਲਾ ਹੁੰਦਾ। ਉਹਦੀ ਸਾਜੀ ਸ੍ਰਿਸ਼ਟੀ ਤੇ ਕਦੇ ਅੰਮ੍ਰਿਤ ਵੇਲਾ ਖਤਮ ਹੀ ਨਹੀਂ ਹੁੰਦਾ। ਹੁਣ ਤੁਹਾਡੇ ਪਾਸ ਅੰਮ੍ਰਿਤ ਵੇਲਾ ਹੈ, ਕਿਤੇ ਰਾਤ ਪੈ ਰਹੀ ਹੈ, ਕਿਤੇ ਦਿਨ ਦਾ ਦੁਪਹਿਰਾ ਹੈ, ਕਿਤੇ ਸ਼ਾਮਾਂ ਢਲ ਰਹੀਆਂ ਨੇ, ਕਿਤੇ ਸੂਰਜ ਨਿਕਲ ਆਇਆ, ਕਿਤੇ ਨਿਕਲਣ ਦੀ ਤਿਆਰੀ ਕਰ ਰਿਹਾ ਹੈ। ਉਹਨੇ ਐਸਾ ਕੁਝ ਬਣਾਇਆ ਹੈ ਕਿ ਉਸਦਾ ਬਣਾਇਆ ਅੰਮ੍ਰਿਤ ਵੇਲਾ ਕਦੇ ਮੁੱਕਦਾ ਨਹੀਂ। ਸਾਡੇ ਲਈ ਅੰਮ੍ਰਿਤ ਵੇਲਾ ਕੀ ਹੈ? ਇਹ ਮਨੁੱਖਾ ਜਨਮ ਅੰਮ੍ਰਿਤ ਵੇਲਾ ਹੈ, ਇਹਨੂੰ ਸੰਭਾਲਣਾ ਹੈ। ਪਰ ਗੁਰੂ ਸਾਹਿਬ ਨੇ ਸਾਡੀ ਸ਼ੰਕਾ ਦਾ ਸਮਾਧਾਨ ਕਰਨ ਲਈ ਬਾਣੀ ਵਿੱਚ ਐਸੇ ਬਚਨ ਕਹੇ ਕਿ ਉਹ ਨਿਹੋ ਨਾ ਵੇਲਾ ਆਪਣੇ ਪ੍ਰੀਤਮ ਸਿਓ ਲਾਗ ਰਹੇ। ਕੋਈ ਸਮਾਂ ਨਹੀਂ, ਉਹੀ ਵੇਲਾ ਚੰਗਾ ਹੈ ਜਦੋਂ ਤੂੰ ਆਪਣੇ ਮਾਲਕ ਨਾਲ ਜੁੜ ਜਾਏ। ਮਹਾਂਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਮਹੀਨਾ ਦਿਨ ਮਹੂਰਤ ਸਭ ਤੇਰੇ ਲਈ ਚੰਗੇ ਨੇ ਜੇ ਤੇਰੇ ਤੇ ਉਸਦੀ ਨਦਰ ਹੋ ਜਾਏ। ਜ਼ਬਾਨ ਇੱਕ ਹੈ ਤੇਰੀ, ਉਸਦੀ ਉਸਤਤੀ ਤਾਂ ਅਨੇਕ ਹੈ ਕਿ ਤੂੰ ਉਦੋਂ ਪ੍ਰਾਪਤ ਕਰ ਸਕੇਗਾ। ਐਸਾ ਨਹੀਂ ਕਿ ਤੂੰ ਉਸਤਤੀ ਕਰ ਨਹੀਂ, ਇੰਨੀ ਉਸਤਤ ਕਰ, ਇੰਨੀ ਉਸਤਤ ਕਰ, ਇਹਨਾਂ ਰਸਨਾ ਨਾਲ ਜਪ ਕੇ ਜਪ ਜਪ ਕੇ ਤੈਨੂੰ ਪਤਾ ਚੱਲ ਜਾਏ ਕਿ ਮੇਰੇ ਜਪਿਆਂ ਵੀ ਕੁਝ ਨਹੀਂ ਹੋਏਗਾ। ਕੱਲ ਉਦੋਂ ਮਿਲੇਗੀ ਜਦੋਂ ਉਹ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੇਗਾ। ਮੇਰੇ ਜਪਿਆ ਕੁਝ ਹੋਣ ਵਾਲਾ ਨਹੀਂ ਹੈ, ਕਿਉਂਕਿ ਤੂੰ ਆਪਣੇ ਆਪ ਜਪ ਵੀ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ, ਆਪ ਜਪਾਏ ਜਪੈ ਹਰ ਨਾਉ, ਆਪ ਗਵਾਏ ਤਾਂ ਹਰ ਗੁਣ ਖਾਓ। ਜਦੋਂ ਉਹ ਤੇਰੇ ਤੋਂ ਆਪ ਜਪਾਉਂਦਾ ਹੈ ਫਿਰ ਤੂੰ ਜਪਦਾ ਹੈ। ਜਦੋਂ ਉਹ ਤੈਨੂੰ ਗੁਣ ਗਾਉਣ ਲਈ ਪ੍ਰੇਰਨਾ ਦਿੰਦਾ ਹੈ ਫਿਰ ਤੂੰ ਗੁਣ ਗਾਉਂਦਾ ਹੈ। ਨਹੀਂ ਬੰਦਾ ਤਾਂ ਤੂੰ ਉਹੀ ਹੈ, ਕਦੇ ਤੂੰ ਸੋਚਿਆ ਦਿਨ ਵਿੱਚ ਤੇਰਾ ਆਪਣਾ ਖਿਆਲ ਕਿਤਨੀ ਵਾਰ ਬਦਲੀ ਹੋ ਕੇ ਕਿੱਧਰ ਚਲਿਆ ਜਾਂਦਾ? ਦਿਨ ਵਿੱਚ ਕਦੇ ਤੂੰ ਸੱਚਾ ਸੁੱਚਾ ਹੈ, ਕਦੇ ਨਿੰਦਕ ਹੈ, ਕਦੇ ਝੂਠਾ ਹੈ, ਕਦੇ ਸਾਧੂ ਦੀ ਸੰਗਤ ਕਰਨ ਲਈ ਕਹਿੰਦਾ ਹੈ, ਕਦੇ ਗੁਰੂ ਨੂੰ ਮੱਥਾ ਟੇਕ ਰਿਹਾ ਹੈ, ਉਦੋਂ ਤੇਰੇ ਵਿਚਾਰ ਹੋਣ। ਦਿਨ ਵਿੱਚ ਕਿੰਨੀ ਵਾਰ ਤੇਰੇ 'ਤੇ ਬਦਲਾਹਟ ਆਉਂਦੀ ਤੈਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ। ਪਰ ਗੱਲ ਤਾਂ ਉਦੋਂ ਬਣੇਗੀ ਜਦੋਂ ਤੇਰੇ ਅੰਦਰੋਂ ਬਦਲਾਹਟ ਮੁੱਕ ਗਈ, ਜਦੋਂ ਤੂੰ ਥਿਰ ਹੋ ਗਿਆ, ਟਿਕ ਗਿਆ। ਜਿੰਨੀ ਦੇਰ ਤੂੰ ਥਿਰ ਨਹੀਂ ਉਨੀ ਦੇਰ ਕੁਝ ਹੋਣ ਵਾਲਾ ਨਹੀਂ। ਤੇਰਾ ਗੁਰੂ ਪਾਵਨ ਬਾਣੀ ਵਿੱਚ ਪੁਕਾਰ ਕੇ ਤੈਨੂੰ ਇਹ ਗੱਲ ਕਹਿੰਦਾ ਹੈ ਕਿ ਕਾਰਣ ਹੋਰੇ ਮਨ ਮੁਗਧ ਅਯਾਨੇ, ਰਾਮ ਜਪੋ ਅੰਤਰਗਤ ਧਿਆਨੇ, ਆਤਮ ਚੀਨ ਪਰਾਤਮ ਚੀਨ, ਇਉਂ ਪਾਵੋ ਮੁਖ ਦੁਆਰਾ ਹੈ। ਆਪਣੇ ਆਪ ਨੂੰ ਜਾਣ। ਕਈ ਵਾਰ ਤੂੰ ਗੁੱਸੇ ਹੁੰਦਾ ਪਰ ਤੂੰ ਐਸੇ ਵਚਨ ਕਰਦਾ ਕਿ ਮੇਰਾ ਸੁਭਾਅ ਬੜਾ ਗਰਮ ਹੈ, ਪਰ ਤੈਨੂੰ ਵਾਕਫ ਨਹੀਂ ਕਿ ਸੁਭਾਅ ਕਿਸ ਨੂੰ ਕਹਿੰਦੇ। ਸੁਭਾਅ ਤਾਂ ਕਦੇ ਬਦਲੀ ਹੁੰਦਾ ਹੀ ਨਹੀਂ। ਜੇ ਤੇਰਾ ਸੁਭਾਅ ਗਰਮ ਹੋਵੇ ਨਾ, ਤੇਰੇ ਸੁਭਾਅ 'ਚ ਗੁੱਸਾ ਹੋਵੇ, ਫਿਰ ਉਹ ਗੁੱਸਾ ਸਦਾ ਰਹੇ। ਅਤੇ ਜੇ ਉਹ ਬਦਲ ਕੇ ਨਿਮਰਤਾ ਕਦੇ ਆ ਜਾਂਦੀ ਹੈ, ਇਹਦਾ ਮਤਲਬ ਗੁੱਸਾ ਤੇਰਾ ਸੁਭਾਅ ਨਹੀਂ ਹੈ, ਕਾਮ ਵੀ ਤੇਰਾ ਸੁਭਾਅ ਨਹੀਂ ਹੈ, ਕ੍ਰੋਧ ਤੇ ਲੋਭ ਤੇਰਾ ਸੁਭਾਅ ਨਹੀਂ ਹੈ। ਬਸ ਤੂੰ ਆਪਣੇ ਸੁਭਾਅ ਨੂੰ ਪਛਾਣਨਾ ਹੈ ਕਿ ਤੇਰਾ ਬਿਰਧ ਕੀ ਹੈ, ਉਸ ਗੱਲ ਦੀ ਪਛਾਣ ਕਰਨੀ ਹੈ ਤੇਰਾ ਸੁਭਾਅ ਕੀ ਹੈ। ਇੱਕ ਖਿਨ ਲਈ ਵੀ ਜੇ ਕ੍ਰੋਧ ਤੋਂ ਬਾਅਦ ਨਿਮਰਤਾ ਪੈਦਾ ਹੋ ਗਈ ਤਾਂ ਮੰਨ ਲਓ ਕਿ ਕ੍ਰੋਧ ਕੋਈ ਸੁਭਾਅ ਨਹੀਂ। ਹੁਣੇ ਤੁਸੀਂ ਬੱਚੇ ਨੂੰ ਥੱਪੜ ਮਾਰਦੇ ਹੋ, ਝਿੜਕਦੇ ਹੋ, ਗਾਲੀ ਗਲੋਚ ਕਰਦੇ ਹੋ, ਦੋ ਮਿੰਟਾਂ ਬਾਅਦ ਉਸੇ ਬੱਚੇ ਨੂੰ ਤੁਸੀਂ ਪੁਚਕਾਰ ਰਹੇ, ਉਹਨੂੰ ਪਿਆਰ ਦੇ ਰਹੇ, ਉਹਦੀ ਕੰਡ ਥਪਟ ਪਾਉਂਦੇ ਹੋ। ਪਰ ਕਈ ਵਾਰੀ ਤੁਸੀਂ ਬੱਚੇ ਤੋਂ ਮਾਫ਼ੀ ਵੀ ਮੰਗਦੇ ਹੋ, ਸੌਰੀ ਗਲਤੀ ਹੋ ਗਈ। ਇਸ ਕਰਕੇ ਇਹ ਸੁਭਾਅ ਨਹੀਂ ਹੈ। ਸੁਭਾਅ ਤਾਂ ਜਿਹੜਾ ਹੈ ਉਸੇ ਨੂੰ ਸਮਝਣ ਲਈ ਤਾਂ ਸਿਮਰਨ ਕਰਨਾ ਹੈ, ਉਸੇ ਨੂੰ ਜਾਣਨ ਲਈ ਸਤਸੰਗਤ ਕਰਨੀ ਹੈ, ਉਸੇ ਸੁਭਾਅ ਨੂੰ ਜਾਣਨ ਲਈ ਹੀ ਸੇਵਾ ਕਰਨੀ ਹੈ। ਜੇ ਪਤਾ ਚੱਲ ਜਾਏ ਕਿ ਆਖਰ ਮੈਂ ਕੀ ਹਾਂ ਅਤੇ ਕਿੱਥੇ ਖੜਾ। ਅੱਜ ਤਾਈਂ ਐਸਾ ਗਿਆਨ ਸਾਡੇ ਪਾਸ ਨਹੀਂ ਹੈ ਕਿ ਮੈਂ ਕੀ ਹਾਂ, ਕੌਣ ਹਾਂ। ਨਾਂ ਤਾਂ ਵਾਕਫ ਹੈ ਆਪਣੇ ਤੋਂ, ਪਰ ਕੀ ਨਾਮ ਤੁਸੀਂ ਹੋ? ਮਹਾਤਮਾ ਬੁੱਧ ਦਾ ਇੱਕ ਚੇਲਾ ਹੋਇਆ ਜਿਸ ਦਾ ਨਾਮ ਸੀ ਨਾਗ ਅਰਜਨ, ਅਤੇ ਨਾਗ ਅਰਜਨ ਨੂੰ ਰਾਜੇ ਨੇ ਬੁਲਾਇਆ, ਆਪਣੇ ਬੰਦੇ ਭੇਜੇ, ਕਹਿਣ ਲੱਗਾ ਨਾਗ ਅਰਜਨ ਨੂੰ ਕਹੋ ਕਿ ਮੈਨੂੰ ਆ ਕੇ ਮਿਲੇ। और नागार्जुन ब्रह्म ज्ञानी है। नागार्जुन जाके राजे दे अहल कर कहन लगे कि तानू राजे ने बुलाया है मिलन लई। कहन लगा की कहा है? कहने उन क्या है कि नागार्जुन को मैनू मिले। कहन लगा कोई नागार्जुन नहीं है पर मैं राजे नू मिलन लई आवांगा। नागार्जुन कोई नहीं पर मैं आवांगा। रथ ते बैठे राजे दे पास चले गए। राजे ने जाके अहल करना सुनिया दे दिता कि वो यूं कहिंदा है कोई नागार्जुन नहीं पर मैं मिलन लई आवांगा। जदों पहुंचया ते राजे स्वागत किया उसका। कहन लगा तुसी बड़ी दया की आए हो पर तुसी एक ही क्या कि नागार्जुन कोई नहीं। वो तो कहन लगा हां कोई नागार्जुन नहीं। कहन लगा तुसी नागार्जुन हो और मेरे सामने तुसी रात से बैठ के आए हो। राजे नु कहन लगा नागार्जुन के आ पहला आप रथ का निर्णय कर रहे हैं। नागार्जुन का जो निर्णय है वह बाद करेंगे। राजे नु उसकी बांह पकड़ के रथ के पास ले गए। सब तो पहला उन्हें जिथे बौलद जुपते ने उस जुए नु हाथ लाया। कहन लगा यह नागार्जुन है ये रथ है? कहन लगा नहीं ये तो जुआ है गड्डे का रथ का जुआ। फिर जेड़े मोटे फटे पाए होंगे तीर कहते हैं जिसन क्योंकि वह अगों उसकी शेप इस तरह होंगी पिछों उचौड़ा होंगे इस करके उसन तीर कहते हैं। दो फटे पाए होंगे साइड लंबे खड़े करके। कहन लगा यह रथ है? कहन लगा नहीं ये तीर है। फिर पहिया नु हाथ लगाया ए रथ है? कहन लगा नहीं ए पहिए ने। ओदिया पिनिया जिन्हां नाल ओदी तुर दे विच पहिया रोकया हुंदा है। हाथ लगाया कहन लगा ए रथ है? कहिंदा नहीं ए पिनिया ने। एक एक लकड़ी नु एक एक डंडे नु हाथ ला के उन्हें पूछया कि ए रथ है? कह नहीं ए फटिया ने ए सोटिया ने ये मेखा लगिया ने। जो सारी गल साफ हो गई तो नागार्जुन यह पूछता है। कहन लगा तू मैनू कहना सी तुसी रात ते बैठ के आए हो वो रात केड़ा है जिस ते मैं बैठ के आया? एवें जिवें रात नहीं है पर पासदा है एवें नागार्जुन भी नहीं है वो भी पासदा है। तुहाडा शरीर तुसी नहीं हो याद रखियो। शरीर तुहाडा है तुसी शरीर नहीं हो। कई बार जदों कोई पीड़ा व्यापदी बहुते थक जाओ तो फिर तुसी एक शब्द वरतते हो मेरा शरीर टुटिया पिया है। कहने इहदा मतलब तुसी शरीर तो वख हो। शरीर तुहाडा है तुसी शरीर दे मालक हो। मलकियत तुहाडे पास है शरीर दी। फिर कौन हो तुसी? कदे सोचिया? कदे इस गल दी विचार नहीं कीती कि तुसी कौन हो? इस गल नूं जानण दा यतन नहीं कीता? बाणी जरूर पढ़दे हो इमानदारी नाल पढ़दे हो सत्संग करदे हो सेवा सिमरन करदे हो पर ऐसा कदे यतन नहीं कीता कि अपने आप से सवाल करके पूछा जाए कि मैं कौन हूं। कहते ना मेरी अखां मेरा सिर मेरे हाथ मेरे पैर मेरा पेट सब कुछ तुहाडा है पर तुसी ये नहीं हो। तुसी ये तो वख हो। अपने आप नूं वेखण दा यतन करो। वो ताही वेख सकोगे जो उस नाल उसकी उस्तिति विच जुड़ोगे और उसकी उस्तिति करने शुरुआत तुहानू रसना तो करनी पैगी। ਜ਼ਬਾਨ ਨਾਲ ਉਸ ਦਾ ਜਾਪ ਕਰਨਾ ਪਏਗਾ। ਐਸਾ ਕੋਈ ਬੰਦਿਸ਼ ਨਹੀਂ, ਕਿਉਂਕਿ ਜੇ ਕਿਸੇ ਨੇ ਅੱਲਾਹ ਕਿਹਾ ਤਾਂ ਉਸਨੂੰ ਵੀ ਮਿਲ ਗਿਆ, ਜੇ ਕਿਸੇ ਨੇ ਵਾਹਿਗੁਰੂ ਕਿਹਾ ਉਸਨੂੰ ਵੀ ਮਿਲ ਗਿਆ, ਜੇ ਕਿਸੇ ਨੇ ਰਾਮ ਕਿਹਾ ਤਾਂ ਉਸਨੂੰ ਵੀ ਮਿਲਿਆ, ਜੇ ਕਿਸੇ ਨੇ ਗਾਡ ਕਿਹਾ ਤਾਂ ਉਸਨੂੰ ਵੀ ਮਿਲਿਆ। ਕਿਉਂਕਿ ਮਨੋਭਾਵ ਕੇਵਲ ਉਸ ਇੱਕ ਦੀ ਪ੍ਰਾਪਤੀ ਦੇ ਸਨ। ਆਪਣੀ ਭਾਸ਼ਾ ਮੁਤਾਬਕ ਕੋਈ ਰਾਮ ਕਹੇ, ਗੋਪਾਲ ਕਹੇ, ਹਰੀ ਕਹੇ, ਪ੍ਰਭੂ ਕਹੇ, ਬੀਠਲ ਕਹੇ, ਮਾਧੋ ਕਹੇ, ਭਗਵਾਨ ਕਹੇ, ਪਰ ਜਦੋਂ ਜਦੋਂ ਜਿਵੇਂ ਜਿਵੇਂ ਕਹੋਗੇ ਉਹਦੇ ਨਾਲ ਸੰਬੰਧ ਪੱਕਾ ਹੁੰਦਾ ਜਾਏਗਾ। ਆਵਾਜ਼ ਮਾਰੋ, ਉਸਨੂੰ ਆਵਾਜ਼ਾਂ ਦਿਓ, ਇੰਨੀਆਂ ਆਵਾਜ਼ਾਂ ਦਿਓ। ਕਦੇ ਦੇਖਿਆ ਜਦੋਂ ਬੱਚਾ ਕਿਤੇ ਦੂਰ ਹੋ ਜਾਏ ਤੇ ਮਾਂ ਆਵਾਜ਼ਾਂ ਮਾਰਦੀ? ਮੇਲੇ ਚ ਬੱਚਾ ਗੁਆਚ ਜਾਏ ਨਾ ਤੇ ਬਾਪ ਆਵਾਜ਼ਾਂ ਦਿੰਦਾ ਹੈ, ਬੜੀ ਉੱਚੀ ਉੱਚੀ ਆਵਾਜ਼ਾਂ ਦਿੰਦਾ ਹੈ। ਔਰ ਨਾਲ ਐਸਾ ਨਹੀਂ ਕਲੀਆਂ ਆਵਾਜ਼ਾਂ ਦਿੰਦਾ ਹੈ, ਉਸਦੀ ਹਾਲਤ ਜਾਣਦੇ ਹੋ ਨਾ ਕੈਸੀ ਹੋ ਜਾਂਦੀ ਜੇ ਬੱਚਾ ਗੁੰਮ ਹੋ ਜਾਏ। ਉਹਦੇ ਅੰਦਰ ਬੇਹਬਲਤਾ ਆ ਜਾਂਦੀ, ਜਲਦੀ ਮਿਲੇ। ਜਪਦਿਆਂ ਜਪਦਿਆਂ ਤੁਹਾਡੇ ਅੰਦਰ ਐਸੀ ਬੇਹਬਲਤਾ ਪੈਦਾ ਹੋ ਜਾਏਗੀ ਆਪਣੇ ਆਪ ਜਦੋਂ ਸਹੀ ਮਾਨੇ ਵਿੱਚ ਜਪੋਗੇ। ਅੱਜ ਨਹੀਂ ਜਪ ਰਹੇ, ਅੱਜ ਤਾਂ ਵਾਹਿਗੁਰੂ ਵਾਹਿਗੁਰੂ ਰਸਨਾ ਤੇ ਧਿਆਨ ਵਿੱਚ ਕੁਝ ਹੋਰ। ਜਦੋਂ ਮਨ ਤੇ ਮੁੱਖ ਇੱਕੋ ਜਿਹੇ ਹੋ ਜਾਣਗੇ ਉਦੋਂ ਪ੍ਰਾਪਤੀ ਹੋਏਗੀ, ਨਹੀਂ ਤਾਂ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਠੇ ਆ। ਜਦੋਂ ਜੋ ਰਸਨਾ ਤੇ ਹੈ ਉਹੀ ਮਨ ਵਿੱਚ ਦਿਸੇਗਾ, ਪ੍ਰਾਪਤੀ ਫਿਰ ਹੋਏਗੀ। ਅੱਜ ਐਸਾ ਨਹੀਂ ਹੈ, ਅੱਜ ਤਾਂ ਮਨ ਦੌੜ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਮਨ ਫਿਰ ਨਹੀਂ ਹੈ, ਟਿਕਦਾ ਨਹੀਂ। ਮਨ ਨੂੰ ਸਮਝਾਉਣਾ ਹੈ, ਬਾਣੀ ਐਸੇ ਬਚਨ ਕਰਨ ਦੀ ਪਾਏ ਜਾਏ ਇਸ ਮਨ ਨੂੰ ਸਮਝਾਏ। ਬਾਣੀ ਕਿਸ ਲਈ ਪੜ੍ਹਨੀ ਕਿ ਮਨ ਸਮਝ ਜਾਏ, ਸੇਵਾ ਇਸ ਲਈ ਕਰਨੀ ਕਿ ਮਨ ਸਮਝ ਜਾਏ, ਸੰਗਤ ਇਸ ਲਈ ਕਰਨੀ ਕਿ ਮਨ ਸਮਝ ਜਾਏ। ਮਨ ਸਮਝਾਵਣ ਕਾਰਨੇ ਕਸ਼ੂਆ ਕਪੜੀਆ ਗਿਆਨ। ਤੇ ਜੇ ਮਨ ਹੀ ਦੌੜ ਗਿਆ, ਮਨ ਹੀ ਹਾਜ਼ਰ ਨਾ ਹੋਇਆ, ਫਿਰ ਕਿਸ ਨੂੰ ਸੁਣਾਓਗੇ ਬਾਣੀ, ਕਿਸ ਨੂੰ ਸੁਣਾਓਗੇ ਸਤਸੰਗ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਪਹਿਲਾਂ ਜਿਹਵਾ ਨਾਲ ਉਸ ਅਨੇਕਤਾ ਵਿੱਚ ਪੂਰਕ ਪਰਮੇਸ਼ਵਰ ਦੀ, ਜੋ ਸਰਬ ਏਕ ਅਨੇਕ ਸਵਾਮੀ ਸਭ ਘੱਟ ਭੋਗਵੈ ਸੋਈ, ਐਸੇ ਪ੍ਰਭੂ ਦੀ ਉਸਤਤੀ ਕਰੋ। ਜਿਹਵਾ ਏਕ ਉਸਤਤ ਅਨੇਕ, ਉਸਤਤੀ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆਏਗਾ ਜਿਸ ਦੀ ਉਸਤਤੀ ਕਰ ਰਹੇ ਹੋ ਉਸਦਾ ਭੇਦ ਖੁੱਲ ਜਾਏਗਾ। ਜਦੋਂ ਪਹੁੰਚੋਗੇ, ਬੋਲਦਾ ਕੌਣ ਹੈ, ਸੁਣਦਾ ਕੌਣ ਹੈ, ਦੇਖਦਾ ਕੌਣ ਹੈ, ਸੋਚਦਾ ਕੌਣ ਹੈ, ਕਰਦਾ ਕੌਣ ਹੈ, ਫਿਰ ਪਤਾ ਚੱਲੇਗਾ ਕਿ ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਆਪ ਹੀ ਬੋਲਦਾ, ਆਪ ਸੁਣਦਾ, ਆਪ ਦੇਖਦਾ, ਆਪ ਕਰਦਾ, ਆਪ ਹੀ ਹੈ। ਜਦੋਂ ਇਹ ਭੇਦ ਖੁੱਲ ਗਿਆ ਕਿ ਉਹ ਆਪ ਹੈ, ਉਦੋਂ ਫਿਰ ਤੁਸੀਂ ਐਸਾ ਨਹੀਂ ਕਹਿ ਸਕੋਗੇ ਕਿ ਮੈਂ ਕੁਝ ਕਰਦਾ ਹਾਂ। ਸੰਬੰਧ ਟੁੱਟ ਜਾਏਗਾ ਮੈਂ ਨਾਲ, ਮੈਂ ਮਿਟ ਜਾਏਗੀ। ਫਿਰ ਕਹੋਗੇ ਜੋ ਕੁਛ ਕਰਾਂ ਸੋ ਆਪੇ ਕਰਾਂ, ਆਪ ਹੀ ਕਰਦਾ ਹੈ, ਮੈਂ ਨਹੀਂ ਕਰਦਾ। آپ کہنے نے وہ ایشور کیسا ہے؟ جبان ایک ہے، وہی استت انیک طرح کی ہے، اور انیکتا وچ وہ ویاپ رہا ہے پر ہے ایک. جہبا ایک، استت انیک. اگلی پنکتی کہہ رہے ہیں
ست پورکھ پورن ببیک،
گج کے آنکھوں ست نام شری وا. وہ ست ہے اتے پورکھ ہے. بل والا ہے، نرکاں تو رکھیا کرن والا ہے، پوریاں دی کھا کرن والا ہے. سن وچ ٹکن والا ہے، پرکھ ہے. جلے جلے وچ پریپورن ہے. بانی وچ ایسا ذکر آیا آد پورن مت پورن انت پورن پرمیشور ہے. سمرنت سنت سربتر رمن، نانک اگ ناسن جگدیشور ہے. ایسا ایشور اس نو دیکھ بھی سکتے ہو، اس نو سن بھی سکتے ہو. ویکھن سنن سناون من میں درڑی احساس پور رہو سربتر میں، نانک ہر رنگ راج ایسا ہے. اور بانی نے بچن کہے ہر ایک نرنجن گائی ہے، سب انتر سوئی کرن کان سمرت پرب جو کرے سو ہوئی. کھن میں تھپ اتھپ دا تس بن نہیں کوئی، کھنڈ برہمنڈ پتال دیپ رویا سب لوئی. جس آپ بجھائے سو بجھ سی، نرمل جن سوئی. جس نو توں جانائے سوئی جن جانے. اپنے آپ نہیں، ਉਹਨੂੰ ਜਾਣਨ ਲਈ ਸੱਤ ਪੁਰਖ ਪੂਰਨ ਤਾਂ ਹੈ, ਪਰ ਉਹਨੂੰ ਜਾਣਨ ਲਈ ਵਿਵੇਕ ਦੀ ਲੋੜ ਹੈ. ਵਿਵੇਕ ਗਿਆਨ ਨਾਲ ਜਾਣਿਆ ਜਾਂਦਾ ਹੈ, ਅਗਿਆਨੀ ਉਸਨੂੰ ਜਾਣ ਨਹੀਂ ਪਾਉਂਦਾ. ਗੁਰੂ ਸਾਹਿਬ ਨੇ ਬਚਨ ਕਹਿਣ ਨਾ ਬਾਣੀ ਵਿੱਚ ਕਿ ਜੀਵ ਨੇ ਅਨੇਕਾਂ ਰਸਤੇ ਖੋਜੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, نیول پیہنگم سادے پانچ جنا سو سنگ نہ چھٹکو ادک آہن بند بادے. گرو پکار اٹھیا پیارے ان میں ملن نہ جائی. اس طریقے نال ملیا نہیں جانا. میں کیے کرم انیکا، میں ہوں میں سہت ہو کے انیکا کرم کر لا پھر بھی نہیں ملے گا. پھر سوال پیدا ہویا ملے گا کیویں؟ کہنے لگے ہار من جا. ہار دو گلاں دے، جاں جت جا تے جاں ہار من لا. کبیر جی نے دو شبد کہہ دے. اس لیے آپ کہنے لگے کہت کبیر جیت کہ ہار، جاں جت جا تے جاں ہار من لا. ہن جت اے سکدا نہیں کیونکہ اس جتن دی کوئی طاقت نہیں. اے کروز تو ہار جاندا ہے، کام تو ہار جاندا ہے، لوبھ تو ہار جاندا ہے، آسا دے ہاتھوں ہار جاندا ہے، ترشنا دے ہاتھوں ہار جاندا ہے، موہ تو ہار جاندا ہے، ہنکار تو ہار جاندا ہے، دویش تو ہار جاندا ہے، کلپنا تو ہار جاندا ہے. تو گرو صاحب کہنے لگے بھائی جا تا جت جا، تے جا ہار من لے. ہار منن لئی تیار نہیں، کیونکہ اے بھی سمجھدا ہے کہ میں سیاڑا. پر ستگرو سچے پاتشاہ پاون بانی چ ایسے بچن کہندے نے نہ جانا مورخ ہے کوئی، نہ جانا سیاڑا ورتا سب کس تیرا پھانا. کوئی اپنے آپ وچ مورخ نہیں، کوئی اپنے آپ وچ سیاڑا بھی نہیں. سب کچھ مولا کھیل کرے سب آتے، سب کچھ اس دے حکم وچ ہے. گرو نانک صاحب جی نے بچن کہنے حکم رجائی چلنا، نانک لکھیا نال. جے او دی رجا وچ چل پے تو سب اس دا ہو جاندا ہے، ਤੇ ਜੇ ਇਹ ਹੁਕਮ ਨੂੰ ਕਿਨਾਰੇ ਕਰ ਦਿੰਦਾ, ਹੁਕਮ ਨਹੀਂ ਮੰਨਦਾ, ਬਾਣੀ ਕਹਿੰਦੀ ਫਿਰ ਕੂੜ ਦੀ ਕੰਧ ਇਸ ਦੇ ਤੇ ਈਸ਼ਵਰ ਦੇ ਵਿੱਚ ਉਸਰ ਜਾਂਦੀ, ਫਿਰ ਇਹ ਸਚਿਆਰ ਨਹੀਂ ਹੋ ਸਕਦਾ। ਔਰ ਆਪ ਜੀ ਨੇ ਸਵਾਲ ਕੀਤਾ, ਕਿਵ ਸਚਿਆਰ ਆ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਕਿਹੜੇ ਤਰੀਕੇ ਨਾਲ ਇਹ ਚੰਗਾ ਹੋ ਸਕੇ, ਉਹ ਕਿਹੜਾ ਤਰੀਕਾ ਜਿਸ ਨਾਲ ਇਸ ਦੇ ਤੇ ਈਸ਼ਵਰ ਦੇ ਵਿਚਕਾਰ ਪਈ ਝੂਠ ਦੀ ਕੰਧ ਟੁੱਟ ਜਾਏ। ਤਾਂ ਆਪ ਕਹਿਣ ਲੱਗੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਆਗਿਆ ਵਿੱਚ ਚੱਲੇ, ਹੁਕਮ ਵਿੱਚ ਚੱਲੇ, ਹੁਕਮ ਮੰਨਣਾ ਹੋਵੇ ਪ੍ਰਵਾਨ ਤਾਂ ਖਸਮੈ ਕੰਮ ਹੈ ਪਾਇ ਸੀ। ਉਹ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ, ਉਹ ਸਤ ਪੁਰਖ ਪੂਰਨ ਵਿਵੇਕ, ਉਹ ਗਿਆਨ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ। ਉਹ ਸਤ ਪੁਰਖ ਹੈ, ਔਰ ਜਿਸ ਨੇ ਜਾਣ ਲਿਆ, ਇਹਦਾ ਸਲੋਕ ਹੈ ਇਸ ਅਸਤਰੀ ਦਾ, ਕਿ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਮ, ਉਹ ਪੂਰਨ ਵਿਵੇਕ ਨਾਲ ਜਾਣਿਆ ਜਾਏਗਾ ਉਸ ਪਰਿਪੂਰਨ। ਜਿੰਨੀ ਦੇਰ ਗਿਆਨ ਨਹੀਂ ਉਨੀ ਦੇਰ ਨਹੀਂ ਜਾਣ ਸਕੋਗੇ। ਇਸ ਕਰਕੇ ਬਾਣੀ ਨੇ ਬਚਨ ਕਿਹਾ ਕਿ ਹਾਰ ਪਰਿਓ ਸਵਾਮੀ ਕਾ ਦੁਆਰਾ ਦੀਜਾ ਬੁੱਧ ਬਵੇਕਾ, ਮਾਲਕ ਦੇ ਦਰ ਤੇ ਹਾਰ ਮੰਨ ਲਓ, ਆ ਕੇ ਕਹਿ ਪ੍ਰਭੂ ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਗਿਆਨ ਵਾਲੀ ਬੁੱਧੀ ਦਿਓ। ਬਵੇਕ ਦਾ ਅਰਥ ਹੈ ਬਿਬ ਏਕ, ਦੁਆਂਤ ਇੱਕ ਹੋ ਜਾਣਾ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕਹੇ ਦੇ ਨਾ ਕਿ ਮੈਂ ਤਪੱਸਿਆ ਹੇਮਕੁੰਡ ਸਾਹਿਬ ਕੀਤੀ, ਔਰ ਇੰਨੀ ਤਪੱਸਿਆ ਕੀਤੀ ਇਹ ਬਿਦ ਕਰਤ ਤਪੱਸਿਆ ਵਯੋ ਦਵੈ ਤੇ ਏਕ ਰੂਪ ਹੋਏ ਗਏ। ਉਹ ਹੈ ਵਿਵੇਕ, ਦੋ ਤੋਂ ਇੱਕ ਹੋ ਜਾਣ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਕਹਿੰਦੇ ਨੇ ਸਤ ਪੁਰਖ ਪੂਰਨ ਵਿਵੇਕ, ਪਰ ਇਹ ਜੀਵ ਕਿਵੇਂ ਪਹੁੰਚੇ? ਅਗਲੀ ਪੰਕਤੀ ਚ ਦੱਸ ਰਹੇ ਨੇ ਕਿ ਕਿਵੇਂ ਪਹੁੰਚੇਗਾ ਤੇ ਕਿਵੇਂ ਅਟਕ ਜਾਂਦਾ ਹੈ।
ਕਾਹੂ ਬੋਲ ਨਾ ਪਹੁੰਚਤ ਪ੍ਰਾਣੀ,
ਕਹਿੰਦੇ ਇਹ ਕਿਸੇ ਬੋਲ ਨਾਲ ਵੀ ਉਸ ਕੋਲ ਨਹੀਂ ਪਹੁੰਚ ਸਕਦਾ, ਇਹ ਆਪਣੇ ਆਪ ਰਾਮ ਰਾਮ ਕਰੇ ਤਾਂ ਵੀ ਨਹੀਂ। ਔਰ ਬਾਣੀ ਕੈਸਾ ਜ਼ਿਕਰ ਆਇਆ, ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ। ਤੁਹਾਡੇ ਚ ਕਿੰਨੇ ਲੋਕ ਸਾਰੇ ਦੁਨੀਆਂ ਨੂੰ ਤੱਕਦੇ ਹੋ, ਸਭ ਉਸਦਾ ਨਾਮ ਜਪਦੇ, ਕੋਈ ਆਪਣੀ ਭਾਸ਼ਾ ਮੁਤਾਬਕ ਵਾਹਿਗੁਰੂ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕਹਿੰਦੇ ਨੇ। ਪਰ ਕਿੰਨੇ ਕਿੰਨੇ ਜਿਹੜੇ ਉਸ ਵਿੱਚ ਸਮਾ ਜਾਂਦੇ ਨੇ ਉਹਨਾਂ ਦੀ ਗਿਣਤੀ ਬਹੁਤੀ ਨਹੀਂ ਹੈ, ਕਈ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਜਿਹੜਾ ਰਾਮ ਕਹਿ ਕੇ ਰਾਮ ਦਾ ਰੂਪ ਹੋ ਜਾਂਦਾ। ਨਹੀਂ ਤਾਂ ਕਹਿੰਦੇ ਤਾਂ ਸਾਰੇ ਨੇ ਪਰ ਰਾਮ ਨਹੀਂ ਹੁੰਦੇ। ਹੁਣ ਗੁਰਦੇਵ ਜੀ ਕਹਿੰਦੇ ਕਿਸੇ ਬੋਲ ਨਾਲ, ਕਿਸੇ ਬਚਨ ਨਾਲ ਈਸ਼ਵਰ ਪਾਸ ਨਹੀਂ ਪਹੁੰਚ ਸਕਦਾ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਕਿਉਂ ਨਹੀਂ ਪਹੁੰਚ ਸਕਦਾ? ਹਾਂਜੀ,
ਅਗਮ ਗੋਚਰ ਪ੍ਰਭ ਨਿਰਬਾਣੀ,
ਉਹ ਅਗਮ ਇਹਦੀ ਗਮਤਾ ਤੋਂ ਪਰੇ ਹੈ, ਇਹਦੀ ਪਹੁੰਚ ਤੋਂ ਪਰੇ ਹੈ। ਅਗੋਚਰ ਇਹਦੀਆਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਔਰ ਉਹ ਪ੍ਰਭੂ ਐਸਾ ਹੈ ਨਿਰਬਾਣੀ, ਬੰਧਨਾ ਪ੍ਰਹਿਤ ਹੈ, ਉਹ ਕਿਸੇ ਬੰਧਨ ਵਿੱਚ ਨਹੀਂ ਆਉਂਦਾ। ਬੇਸ਼ੱਕ ਥਾਲ ਲੈ ਕੇ ਮੰਦਰ ਵਿੱਚ ਜਾ ਕੇ ਪੂਜਾ ਕਰੇ, ਪੂਜਾ ਦਾ ਸਮਾਨ ਰੱਖ ਲੈ, ਧੂਪ ਤੁਖਾਏ, ਨਾਰੀਅਲ ਚੜ੍ਹਾਏ, ਚੰਦਨ ਦਾ ਚੌਂਕਾ ਦੇਵੇ, ਪਰ ਉਹਨਾਂ ਬੰਧਨਾਂ ਵਿੱਚ ਤਾਂ ਇਹ ਪਿਆ ਹੈ, ਈਸ਼ਵਰ ਨੂੰ ਤਾਂ ਬੰਧਨ ਵਿੱਚ ਨਹੀਂ ਪਾ ਸਕਦਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਭੂ ਤਾਂ ਨਿਰਬਾਧ ਹੈ, ਇਹਦੀ ਪਹੁੰਚ ਤੋਂ ਪਰੇ ਹੈ, ਇਹਦੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਇਹ ਸੋਚਾ ਸੋਚਣਾ ਹੋਵੇ, ਜੇ ਸੋਚੀ ਲੱਖ ਵਾਰ, ਇਹ ਚੁੱਪ ਕਰਨ ਦਾ ਯਤਨ ਕਰੇ ਤਾਂ ਵੀ ਨਹੀਂ, ਇਹ ਜੋ ਯਤਨ ਕਰੇ। ਬਾਣੀ ਕਹਿੰਦੀ ਯਤਨ ਕਰੇ ਮਨੁੱਖ ਡੈ ਕਾਵੇ, ਉਹ ਅੰਤਰ ਜਾਮੀ ਜਾਣੈ, ਪਾਪ ਕਰੇ ਕਰ ਮੁਕਰ ਪਾਵੇ, ਭੇਖ ਕਰੇ ਨਿਰਬਾਨ। ਪਾਪ ਕਰਦਾ ਹੈ ਕਰਕੇ ਮੁਕਰ ਜਾਂਦਾ ਹੈ, ਤੇ ਭੇਖ ਐਸਾ ਬਣਾਉਂਦਾ ਕਿ ਮੈਨੂੰ ਕੋਈ ਬੰਧਨ ਨਹੀਂ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਭੂ ਨਿਰਮਾਣ ਬੰਧਨਾ ਤੋਂ ਰਹਿਤ ਹੈ, ਇਹਦੀ ਗਮਤਾ ਪਹੁੰਚ ਤੋਂ ਪਰੇ ਹੈ, ਪਰ ਇੰਦਰੀਆਂ ਕਰਕੇ ਵੀ ਇਹ ਉਸ ਨੂੰ ਸੋਚ ਵਿਚਾਰ ਉਸਦੀ ਨਹੀਂ ਕਰ ਸਕਦਾ। ਅਗਲੀ ਪੰਕਤੀ ਚ ਕਹਿੰਦੇ
ਨਿਰਹਾਰ ਨਿਰਵੈਰ ਸੁਖਦਾਈ,
ਉਹਦੇ ਵਾਂਗ ਕੋਈ ਭੋਜਨ ਨਹੀਂ ਕਰਦਾ, ਨਿਰਆਹਾਰ ਆਹਾਰ ਹੁੰਦਾ ਭੋਜਨ ਕਰਨਾ ਖਾਣਾ ਕੁਝ, ਉਹਦਾ ਕੋਈ ਆਹਾਰ ਨਹੀਂ। ਯਾਦ ਰੱਖਿਓ ਇੱਕ ਸ਼ਬਦ ਹੈ ਆਹਰ, ਉਹਦਾ ਅਰਥ ਹੈ ਯਤਨ। ਬਾਣੀ ਸ਼ਬਦ ਆਇਆ ਆਹਾਰ, ਸਭ ਕਰਦਾ ਫਿਰੈ ਆਹਾਰ ਇੱਕ ਨਾ ਹੋਏ। ਬਾਕੀ ਤਾਂ ਸਭ ਯਤਨ ਕਰਦਾ ਪਰ ਈਸ਼ਵਰ ਦੀ ਪ੍ਰਾਪਤੀ ਦਾ ਯਤਨ ਨਹੀਂ ਹੁੰਦਾ। ਇੱਥੇ ਸ਼ਬਦ ਆਇਆ ਨਿਰਾ ਨਿਰਾਹਾਰ ਨਿਰਆਹਾਰ, ਆਹਾਰ ਤੇ ਆਹਾਰ, ਆਹਾਰ ਦੇ ਆਇਰੇ ਨੂੰ ਕਰਨਾ, ਆਹਾਰ ਦੇ ਹਾਏ ਨੂੰ ਕਰਨਾ। ਆਹਾਰ ਦਾ ਅਰਥ ਹੈ ਭੋਜਨ ਖਾਣਾ, ਜੋ ਤੁਸੀਂ ਖਾਂਦੇ ਉਹ ਕੋਈ ਆਹਾਰ ਨਹੀਂ ਕਰਦਾ, ਨਿਰਾਹਾਰ ਨਿਰਵੈਰ, ਕਿਸੇ ਨਾਲ ਉਸਦਾ ਵੈਰ ਨਹੀਂ। ਔਰ ਸੁਖਦਾਈ ਸੁੱਖਾਂ ਦੇ ਦੇਣ ਵਾਲਾ ਹੈ, ਅਨੰਤ ਸੁੱਖ ਉਸ ਤੋਂ ਉਪਜਦੇ, ਜਿਵੇਂ ਜਿਵੇਂ ਜੀਵ ਉਸ ਨਾਲ ਜੁੜਦਾ ਹੈ ਉਵੇਂ ਉਵੇਂ ਉਹ ਉਸ ਲਈ ਸੁੱਖਾਂ ਨਹੀਂ ਪੜਨਾ ਬੰਨ ਦਿੰਦਾ, ਉਹਨੂੰ ਦੁੱਖ ਕਦੇ ਵਿਆਪਦਾ ਨਹੀਂ। ਐਸਾ ਤੁਸੀਂ ਨਹੀਂ ਕਹਿ ਸਕਦੇ ਕਿ ਦੁੱਖ ਆਉਂਦਾ ਨਹੀਂ ਉਸ 'ਤੇ, ਆਉਂਦੇ ਨੇ ਪਰ ਵਿਆਪਦੇ ਨੇ, ਉਹ ਦੁੱਖਾਂ 'ਚੋਂ ਇਉਂ ਗੁਜ਼ਰ ਜਾਂਦਾ ਹੈ ਜਿਵੇਂ ਕੋਈ ਸੱਪ ਆਪਣੀ ਕੁੰਜ ਲਾਉਣ ਲਈ ਕੰਢਿਆਂ 'ਚ ਲੰਘਦਾ, ਉਹਦੇ ਸਰੀਰ ਨੂੰ ਚਰੀਟ ਨਹੀਂ ਆਉਂਦੀ, ਬਸ ਖਾਲੀ ਕੁੰਜ ਲੱਥ ਜਾਂਦੀ। ਤੋ ਸਰ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਕਹਿੰਦੇ ਨੇ ਉਹ ਨਿਰਾਹਾਰ ਹੈ ਨਿਰਵੈਰ ਹੈ ਔਰ ਸੁੱਖਾਂ ਦੇ ਦੇਣ ਵਾਲਾ ਹੈ।
ਤਾਂ ਕੀ ਕੀਮਤ ਕਿਨੇ ਨਾ ਪਾਈ,
ਉਸਦੀ ਕੀਮਤ ਉਸਦਾ ਮੁੱਲ ਕੀ ਹੈ, ਕਿਸੇ ਨੇ ਮੁੱਲ ਨਹੀਂ ਪਾਇਆ ਉਸਦਾ। ਬਾਣੀ ਨੇ ਇਸ ਕਰਕੇ ਉਸਨੂੰ ਬੇਨਤ ਕੀਆ ਤਾਂ ਕੀ ਕੀਮਤ, ਉਹਦੀ ਮਰਿਆਦਾ ਕੀ ਹੈ, ਇਹ ਵੀ ਕਿਸੇ ਨੇ ਪਾਇਆ ਨਹੀਂ, ਕਿਉਂਕਿ ਉਹ ਕਿਸੇ ਮਰਿਆਦਾ ਦੇ ਬੰਧਨ ਵਿੱਚ ਨਹੀਂ ਆਉਂਦਾ। ਇਸ ਬੰਦੇ ਦੀ ਕੋਈ ਮਰਿਆਦਾ ਨਹੀਂ ਪਰ ਇਹ ਮਰਿਆਦਾ ਪੁਰਸ਼ੋਤਮ ਬਣਦਾ ਹੈ। ਬਾਣੀ ਨੇ ਇਸ ਨੂੰ ਨਾ ਮਰਿਆਦ ਕਿਹਾ, ਨਾ ਮਰਿਆਦ, ਕਿਸੇ ਮਰਿਆਦਾ ਵਿੱਚ ਨਹੀਂ ਜਿਹੜਾ, ਨਾ ਮਰਿਆਦ ਆਇਆ ਕੱਲ ਭੀਤਰ ਬਾਹੜ ਜਾਸੀ ਨਾਂਗਾ, ਇਹ ਨੰਗਾ ਜਾਏਗਾ। ਇਸ ਕਲਯੁੱਗ ਦੇ ਵਿੱਚ ਇਹ ਜੰਮਿਆ ਹੈ ਨਾ, ਤੇ ਕੋਈ ਮਰਿਆਦਾ ਨਹੀਂ ਇਸ ਕਲਯੁੱਗ ਮੈਂ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੇ ਘਰ ਹੋਈ, ਇਹ ਮਰਿਆਦਾ ਚ ਕਿਵੇਂ ਪੂਰਾ ਉਤਰੇਗਾ ਜੀ? ਬੰਧਨਾ ਚ ਤਾਂ ਪੈ ਸਕਦਾ, ਜਿਵੇਂ ਮੈਂ ਆਹ ਵਰਤਣ ਨਹੀਂ ਵਰਤਣਾ, ਆਹੀ ਵਰਤਣਾ ਹੈ ਇੱਕ ਬੰਧਨ ਹੈ, ਆਹ ਕੰਮ ਨਹੀਂ ਕਰਨਾ ਆਹੀ ਕਰਨਾ ਹੈ। ਹੁਣ ਇਹ ਅੱਜ ਤਾਈਂ ਇਹ ਨਹੀਂ ਜਾਣ ਸਕਿਆ ਕਿ ਸੁੱਚ ਕੀ ਹੈ, ਪਵਿੱਤਰਤਾ ਕੀ ਹੈ। ਇਹ ਭਾਂਡੇ ਮਾਂਜਣ ਨੂੰ ਸੁੱਚਾ ਕਹੀ ਜਾਂਦਾ, ਸੁੱਚਾ ਹੈ, ਸੁੱਚਾ ਹੋ ਗਿਆ। ਜੇ ਕਦੇ ਭੋਜਨ ਕਰਦਾ ਕੋਈ ਹੱਥ ਲਾ ਦੇਵੇ ਕਹਿੰਦਾ ਝੂਠਾ ਹੱਥ ਲਾਤਾ। ਹੁਣ ਬਾਣੀ ਐਸਾ ਦੱਸਦੀ ਹੈ ਕਿ ਝੂਠ ਤਾਂ ਮੁੱਢ ਤੋਂ ਚਲੀ ਆਈ ਹੈ ਭਾਈ, ਤੇਰਾ ਜਨਮ ਹੀ ਝੂਠ ਤੋਂ ਹੋਇਆ ਹੈ, ਤੇਰੀ ਮਾਂ ਝੂਠੀ ਹੈ, ਤੇਰਾ ਪਿਓ ਝੂਠਾ ਹੈ, ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਆਵੇ ਝੂਠੇ ਜਾਹੇ ਪੀ ਝੂਠੇ, ਝੂਠੇ ਮਰੋ ਅਭਾਗੇ। ਸਭ ਕੁਝ ਝੂਠਾ ਹੈ। ਔਰ ਇੱਥੋਂ ਤੱਕ ਬਚਨ ਕਹਿ ਦਿੱਤੇ ਬਾਣੀ ਨੇ ਕਿ ਗੋਬਰ ਝੂਠਾ ਚੌਕਾ ਝੂਠਾ, ਝੂਠੀ ਦੀਨੀ ਕਾਰਾ, ਕਹਿ ਕਬੀਰ ਤੇਈ ਨਾ ਸੋਚੇ ਸਾਚੀ ਪਰੀ ਵਿਚਾਰਾ। ਜਿਨ੍ਹਾਂ ਨੂੰ ਸੱਚ ਦੀ ਵਿਚਾਰ ਪੈ ਗਈ ਉਹ ਸੁੱਚੇ ਹੋ ਗਏ, ਨਹੀਂ ਤਾਂ ਸਭ ਝੂਠਾ ਹੈ। ਯਾਦ ਰੱਖਿਓ ਇਹ ਸਾਡੀ ਸੋਚ ਹੈ ਨਾ, ਪਰ ਉਸਦੇ ਦਰ ਤੇ ਕੋਈ ਝੂਠ ਨਹੀਂ ਹੈ। ਜਿਹੜੇ ਪਾਣੀ ਨੂੰ ਤੁਸੀਂ ਪੀਂਦੇ ਹੋ 42 ਲੱਖ ਜੀਵ ਨੇ ਇਸ ਵਿੱਚ, ਉਹਨਾਂ ਦਾ ਮਲ ਮੂਤਰ ਇਸ ਵਿੱਚ ਹੈ, ਤੁਹਾਡੀ ਪਵਿੱਤਰਤਾ ਕੀ ਕਰੇਗੀ? ਲੋਕ ਐਸਾ ਸੋਚਦੇ ਨੇ, ਕਹਿੰਦੇ ਜੀ ਮਾਸ ਨਹੀਂ ਖਾਣਾ, ਪਰ ਪੜੋ ਬਾਣੀ, ਮਨ ਦੀ ਅਵਸਥਾ ਬਦਲਣ ਲਈ ਨਹੀਂ ਖਾਣਾ, ਇਹ ਨਹੀਂ ਕਿ ਖਾਣ ਲੱਗ ਜਾਓ, ਕਿਉਂਕਿ ਜੀਆਂ ਨੂੰ ਮਾਰਨਾ ਤੁਹਾਡਾ ਕੋਈ ਹੱਕ ਨਹੀਂ ਹੈ। ਪਰ ਕਦੇ ਸੋਚਿਆ ਜਿਹੜਾ ਘਿਓ ਖਾਂਦੇ ਹੋ ਕੀ ਹੈ ਉਹ? ਪਸ਼ੂ ਦੀ ਚਰਬੀ ਤੋਂ ਬਣਦਾ ਹੈ। ਜਿਹਨੂੰ ਦੁੱਧ ਕਹਿੰਦੇ ਹੋ ਕੀ ਹੈ? ਬੰਧਨਾਂ ਵਿੱਚ ਪਏ ਹੋ, ਬੰਧਨਾਂ ਤੋਂ ਉੱਚੇ ਉੱਠਣਾ ਹੈ। ਮਾਸ ਇਸ ਲਈ ਤਿਆਗਣਾ ਹੈ ਕਿ ਜਿਹੜੀ ਤੁਹਾਡੀ ਬਿਰਤੀ ਹੈ, ਜੈਸਾ ਤੁਸੀਂ ਭੋਜਨ ਕਰੋਗੇ ਵੈਸੀ ਤੁਹਾਡੀ ਬਿਰਤੀ ਹੋਏਗੀ। ਕਿਸੇ ਦੇ ਪ੍ਰਾਣ ਲੈ ਕੇ ਉਹਦੇ ਮਾਸ ਨੂੰ ਖਾ ਰਹੇ ਹੋ, ਕਦੇ ਤੁਹਾਡੇ ਬੱਚੇ 'ਚ ਪ੍ਰਾਣ ਨੇ ਨਾ, ਆਪਣੇ ਬੱਚੇ ਦਾ ਮਾਸ ਖਾਧਾ ਕਦੇ? ਕਹੋਗੇ ਨਹੀਂ ਇਹ ਤਾਂ ਮੇਰਾ ਬੱਚਾ ਹੈ, ਪਰ ਕਦੇ ਸੋਚਿਆ ਨਹੀਂ ਜਿਨ੍ਹਾਂ ਦਾ ਮਾਸ ਖਾਂਦੇ ਉਹ ਵੀ ਤਾਂ ਕਿਸੇ ਦੇ ਬੱਚੇ ਦੇ ਨਾ। ਤੁਹਾਡਾ ਗੁਰੂ ਤੁਹਾਨੂੰ ਇਹ ਗੱਲ ਪੁਕਾਰ ਕੇ ਕਹਿੰਦਾ, ਦੁੱਖ ਨਾ ਦੇਈ ਕਿਸੇ ਜੀ, ਪਤ ਸਿਉ ਘਰ ਜਾਓ। ਜੇ ਤੂੰ ਆਪਣੇ ਘਰ ਵਿੱਚ ਜਾਣਾ ਚਾਹੁੰਦਾ ਇੱਜ਼ਤ ਨਾਲ, ਤਾਂ ਫਿਰ ਕਿਸੇ ਨੂੰ ਦੁੱਖ ਨਾ ਦੇ, ਤੇ ਤੂੰ ਤਾਂ ਕਿਸੇ ਦਾ ਗਲਾ ਕੱਟ ਦਿੰਦਾ। ਇਸ ਤੋਂ ਵੱਡਾ ਦੁੱਖ ਕੀ ਦੁੱਖ ਨਹੀਂ ਹੁੰਦਾ ਉਸਦੇ ਮਾਤਾ ਪਿਤਾ ਨੂੰ? ਕੀ ਦੁੱਖ ਨਹੀਂ ਹੁੰਦਾ ਉਸ ਨੂੰ ਜਿਸ ਦਾ ਗਲਾ ਕੱਟਿਆ ਗਿਆ? ਯਾਦ ਰੱਖੀ, ਬਾਣੀ 'ਚ ਐਸਾ ਜ਼ਿਕਰ ਆਇਆ ਹੈ ਕਿ ਤੂੰ ਉਸ ਨੂੰ ਮਾਰ ਨਹੀਂ ਸਕਦਾ, ਮਿੱਟੀ ਨੂੰ ਮਾਰ ਰਿਹਾ ਹੈ। ਜੋਤ ਸਰੂਪ ਅਨਾਹਤ ਲਾਗੀ ਕਹੁ ਹਲਾਲ, ਕਿਆ ਕੀਆ ਕਿਆ ਉਜੂ ਪਾਕ ਕੀਆ, ਮੂੰਹ ਧੋਇਆ ਕਿਆ ਮਸੀਤ ਸਿਰ ਨਾਇਆ। ਜੇ ਤੁਸੀਂ ਕਿਸੇ ਨੂੰ ਮਾਰਦੇ ਹੋ ਤਾਂ ਤੁਹਾਡੀ ਪਵਿੱਤਰਤਾ ਤਾਂ ਚਲੀ ਗਈ, ਹੁਣ ਤੁਹਾਡੇ ਕੁਰਲੇ ਕੀਤਿਆਂ ਕੁਝ ਨਹੀਂ ਹੋਣਾ, ਤੁਹਾਡੇ ਇਸ਼ਨਾਨ ਕੀਤਿਆਂ ਕੁਝ ਨਹੀਂ ਹੋਣਾ, ਤੁਹਾਡੇ ਮੰਦਰ ਮਸਜਿਦ ਵਿੱਚ ਜਾ ਕੇ ਸਿਰ ਝੁਕਾਇਆ ਕੁਝ ਨਹੀਂ ਹੋਣਾ। ਜੋ ਦਿਲ ਮੈਂ ਕਪਟ ਨਵਾਜ ਗੁਜ਼ਾਰੋ, ਕਿਆ ਹੱਜ ਕਾਬੇ ਜਾਇਆ। ਤੂੰ ਨਾ ਪਾਕ, ਪਾਕ ਨਹੀਂ ਸੂਝਿਆ ਤਿਸ ਕਾ ਮਰਮ ਨਾ ਜਾਣਿਆ, ਕਾ ਕਬੀਰ ਪਿਸਤ ਤੇ ਚੂਕਾ ਦੋਜ ਕਿਸੋ ਮਨ ਮਾਨਿਆ। ਤੂੰ ਐਸਾ ਪਵਿੱਤਰ ਹੈ ਕਿ ਤੈਨੂੰ ਉਸ ਪਵਿੱਤਰ ਦਾ ਪਤਾ ਹੀ ਨਹੀਂ ਚੱਲਿਆ, ਤੂੰ ਸਵਰਗਾਂ ਤੋਂ ਚੁੱਕ ਗਿਆ, ਤੇਰਾ ਮਨ ਨਰਕਾਂ ਨੂੰ ਮੰਨ ਗਿਆ, ਉੱਧਰ ਦੀ ਤਿਆਰੀ ਕਰ ਲਈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਇੱਥੇ ਕਹਿ ਰਹੇ ਨੇ, ਤਾਂ ਕਿ ਕੀਮਤ ਕਿਨੇ ਨਾ ਪਾਈ, ਉਸ ਦੀ ਕੀ ਮਰਿਆਦਾ ਹੈ, ਕਿਸੇ ਨੇ ਪਾਈ ਨਹੀਂ ਅੱਜ ਤੱਕ, ਉਸ ਦਾ ਮੁੱਲ ਕੀ ਹੈ ਕਿਸੇ ਨੇ ਪਾਇਆ ਨਹੀਂ। ਅਗਲੀਆਂ ਪੰਕਤੀਆਂ 'ਚ ਕਹਿ ਰਹੇ ਹਨ,
ਅਣਕ ਭਗਤ ਬੰਧਨ ਨਿਤ ਕਰਹਿ,
ਅਨੇਕਾਂ ਉਸਦੇ ਪਿਆਰੇ ਭਗਤ ਉਸ ਨੂੰ ਬੰਧਨ ਨਿਤਾ ਪ੍ਰਤੀ ਨਮਸਕਾਰ ਕਰਦੇ ਹਨ।
ਚਰਨ ਕਮਲ ਹਿਰਦੈ ਸਿਮਰਹਿ,
ਅਤੇ ਉਸਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਸਿਮਰਦੇ ਨੇ, ਯਾਦ ਕਰਦੇ ਹਨ।
ਸਤ ਬਲਹਾਰੀ ਸਤਿਗੁਰ ਆਪਣੇ,
ਧੰਗੁਰੂ ਪਾਤਸ਼ਾਹ ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਸਦਾ ਹੀ ਬਲਿਹਾਰ ਜਾਂਦਾ ਹਾਂ।
ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
ਜਿਸ ਗੁਰੂ ਦੀ ਕਿਰਪਾ ਨਾਲ ਮੈਂ ਐਸੇ ਪ੍ਰਭੂ ਨੂੰ ਜਪਿਆ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ।
ਇਹੋ ਹਰ ਰਸ ਪਾਵੈ ਜਨ ਕੋਏ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਾਵ ਨੇ ਨੌ ਰਸ ਮੰਨੇ, ਕੁਝ ਰਸ ਬਾਣੀ ਨੇ ਵੀ ਕਹੇ ਨੇ। ਉਹ ਰਸ ਕਿਹੜੇ ਨੇ? ਰਸ ਸੋਏ ਨਾ, ਜਿਨ੍ਹਾਂ ਤੋਂ ਬੰਦੇ ਨੂੰ ਰਸ ਆਉਂਦਾ ਹੈ। ਰਸ ਸੋਏ ਨਾ, ਰਸ ਰੁਪਾ ਕਾਮਣ, ਸੋਨੇ ਚ ਬੰਦੇ ਨੂੰ ਰਸ ਆਉਂਦਾ, ਚਾਂਦੀ ਚ ਰਸ ਆਉਂਦਾ, ਇਸਤਰੀ ਚ ਰਸ ਆਉਂਦਾ। ਰਸ ਸੋਏ ਨਾ, ਰਸ ਰੁਪਾ ਕਾਮਣ, ਰਸ ਪਰਮਲ ਕੀ ਵਾਸ, ਸੁਗੰਧੀਆਂ ਚੋਂ ਵੀ ਰਸ ਮਾਣਦਾ ਹੈ। ਰਸ ਸੋਹਣਾ, ਰਸ ਰੁਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, रस मीठा रस मास ते जदों गुरु पातशाह कहिंदे इन्ने रसां नाल इह जुड़ गया फिर एते रस शरीर के कह घट नाम निवास जदों शरीर इन्ने रसां नाल जुड़ गया फिर नाम दा निवास किथे होएगा नाम नाल नहीं जुड़ सकते तो गुरदेव पिता पावन माणिक कहिंदे ने कि नाम एक ऐसा रस है जिस नूं कोई विरला पाउंदा है इहो हर रस पावै जन कोई अगली पंक्ति च कहिंदे
अमृत पीवै अमर सो होए
जदों को नाम रूपी अमृत नूं पी लैंदा है फिर अमर हो जांदा है सतगुरु पातशाह जी कह रहे हैं
उस पुरख का नाही कदे विनाश
जिसने नाम रूपी अमृत नूं पी लिया उस पुरख का कदे विनाश खात्मा नहीं हुंदा
जाके मन प्रगटे गुणतास
नाम रस नूं पी के जिस दे मन विच गुणा दा तास खजाना ओ प्रभु प्रगट हो गया उस नूं कदे दुख नहीं व्यापदा सूरज जी कहदे हन
आठ पहर हर का नाम ले
हुण की करदा है उहदा सब कुछ बदल गया सुभाव बदल गया अगे अठे पहर माया पिछे दौड़दा सी पदार्थ पिछे दौड़दा सी अठे पैर कल्पना विच रहिंदा सी ते हुण ऐसी बदली होई कि आठ पैर हर का नाम ले अठे पैर रब दा नाम जपदा है
सच उपदेश सेवक को दे
अपने सेवका नूं भी सच दा उपदेश करदा है कि भाई नाम जपो नाम नाल जुड़ो नाम तो बिना सब झूठा है
मोह माया का संग ना लेप
मोह ते माया इना दोहां दे विच उलपायमान नहीं हुंदा इना दी संगत तां करदा है मोह माया का संग इना दे नाल तां रहिंदा है पर ना लेप ओ लपायमान नहीं हुंदा इहदे विच उलझदा नहीं है इहदे नाल लिबड़दा नहीं है सतगुरु जी कह रहे हैं
मन मह राख हर हर एक
वो माया विच रहिंदा मोह दे जाल विच रहिंदा भी अपने मन विच ओ हरी जो तमाम जीवां नूं हरिया भरिया करन वाला है उसनूं अपने मन विच रखदा है
अंधकार दीपक परगासे
हुण ओदे अंदर जिथे अंधेरा सी उथे ज्ञान दा दीवा जगया दीवे दा प्रकाश हो गया जिस नाल ओ सब कुछ देख सकदा है
नानक परम मोह दुख तै ते नासे
इसे करके उस बंदे दे अंदरों परम ते मोह चले गए उस तो नाश हो गए उस दे दूर हो गए उस तो अगलियां पंक्तियां च कहंदे हन
तपत माहे ठांड वरताई
निरंकार ने कृपा की जेड़ा उदा हिरदा नाम तो बिना तृष्णा दी अग करके तप रहा सी उदे उते नाम छिड़क के ठंड वरता दी याद रखियो वाणी ने तृष्णा नु अग कहा है और नाम नु जल कहा है ऐसे बचन आए ने तृष्णा बुझ है हर के नाम सहज संतोख हो गुरबचनी प्रभु लागा पूर्ण ख्याल तृष्णा की अग नाम नाल बुझदी है पर याद रखो नाम तो सारे जपते सारयां दी नहीं बुझदी क्योंकि वो नाम बस केवल तोता रटन कर रहे ने जप नहीं रहे तृष्णा मेरे लिए ही की बुझी है कोट जोरे लाख करोरे मन ना हो रहे परे परे ही को लुझी है तो साहब सतगुरु पातशाह पावन माणिक कहने तापत माहे ठाड वरताई हुण किसे नूं बच्चे दी लालसा है तो दिन रात यही कल्पना लगी रहिंदी उसे विच ही सड़ी जांदा है घर विच बच्चा आ जाए महापुरुष संत बाबा करण सिंह जी होर की मरदान वाले इन्हां दा नाम आप सारयां ने सुनिया होगा ਉਹਨਾਂ ਤੋਂ ਰਾੜਾ ਸਾਹਿਬ ਦੀ ਸੰਪਰਦਾ ਚੱਲੀ ਹੈ ਬਾਬਾ ਕਰਮ ਸਿੰਘ ਜੀ ਉਹਨਾਂ ਦੇ ਪਾਸ ਇੱਕ ਵਿਅਕਤੀ ਆਇਆ ਗੰਡਾ ਸਿੰਘ ਸੀ ਨਾਮ ਉਸਦਾ ਤੇ ਆ ਕੇ ਦੋਵੇਂ ਮੀਆਂ ਬੀਵੀ ਆਏ ਆ ਕੇ ਬੇਨਤੀ ਕੀਤੀ ਬਾਬਾ ਜੀ आप कृपा करो, ताड़ी दया दर्शन का करे, सब कुछ है पर पुत्र नहीं है। महापुरुषा हृदय की शुद्धि तकी उन्होंने शुद्ध भावना है। कह लगे अच्छा भाई गुरु नानक साहब थोड़े ते दया करके थोड़े घर विच पुत्र की दात देवेगा, आ शब्द का पाठ दोवें जी करो। शब्द दस दिता, बाणी पढ़न लग पे, निरंकार ने कृपा की, उस साल बच्चे ने जन्म ले लिया। उधरों बच्चे का जन्म होया तो मां को प्रसूत विच हवा लग गई, बीमार हो गई। डॉक्टर ने जवाब दे दिता कि बचेगी नहीं। भाई गंडा सिंह नु विश्वास सीमा प्रसाद दे आया, महापुरुषा ने पास हाथ जोड़े बेनती की, महाराज आप जी की दया हुई है, बच्चे ने जन्म ले लिया है पर मां बहुत बीमार है। डॉक्टर ने जवाब दे दिता है, सारा दस्या क्या बीमारी है। कहने लगे गंडा सिंह ऐ करी जांदा जांदा मूली ले जाई, एक मूली ते मूली नु छिल के उहदे चार टुकड़े कर लई, लंबे रुख नु करके चार टुकड़े, उहनु लूण ते मिर्चा ला के कालियां ते धुप्पे टंग दे, जदों उहदा पानी सुक जाए ते उहनु बच्ची नु खवा दे, राजी हो जाएगी। जदों मां पुरुषां तों बचन लैके वो आया, भाई गंडा सिंह ते वो लड़की दी मां आई हुई सी उत्थे, जदों कहा कि मां पुरुषां कहा मूली खवा दिओ, रौला पाउण लग गई, मूली खवा के मेरी कुड़ी नूं मारना तुसी, बाकी सारे परिवार नूं विश्वास सी, मां नूं विश्वास नहीं सी। कहण लगी चंगा जे तुसी मारना तां मैं चली, छड़ के चली गई। जैसे महापुरुषा क्या सी वैसा किया, जो मूली खाधी उस लड़की ने इना पसीना आया कि रोग हट गया। तो गुरु कृपा जो करता है तपते हिरदे वो शांत कर सकता बंदा नहीं। तप तो माह ठाठ वरताई, अगली पंक्ति च कहते हैं
अण दपया दुख नाठे भाई,
है भाई फिर दुख दूर हो गए अते आनंद आ गया। सतगुरु जी कह रहे हैं
जन्म मरण के मिटे अंदेसे,
जन्म ते मौत दोनों दा ही अंदेसा संसा मिट गया।
साधु के पूर्ण उपदेशे,
ए सारा कुछ साधु दे पूर्ण उपदेश नाल सतगुरु पातशाह जी कहंदे होया भाई।
पहुंचू का निरपौ होए बसे,
डर दूर हो गया तो निरपौ होके वसन लगे ईश्वर का नाम जप के।
सगल ब्याद मन ते खै नसे,
गुरु पातशाह जी कहते सारे ब्याद दुख मन तो खै दूर हो गए नस गए।
जिसका साथ इन कृपा तारी,
जिसका ये जीव सी उसने इस ते कृपा कर दी। सतगुरु जी कहते हैं
साध संग जप नाम मुरारी,
कृपा ता हुई जदों साधुओं की संगत विच बैठ के उस मुरारी दे नाम नु जपया। सतगुरु जी कहते हैं
स्थित पाई चुके परम गवन,
स्थिति पा ली टिक गए भरमना मुक गया, आन जान दे चक्कर कटे गए। सतगुरु पातशाह जी कहते हैं
सुन नानक हर हर जस सरवण,
रब का जस कना नाल सुन के ए सारे दुख चोरे मिट गए, आन जान का संसार भी मुक गया।
निर्गुण आप सरगुण भी ओही,
निर्गुण रूप भी आप है अते सरगुण स्वरूप भी आप है। आपे सूखम आपे अस्थूला, लखी न जाए नानक लीला, दोवें रूप आप है निर्गुण आप सरगुण भी ओही, कलाधार जिन सगली मोही। अनुगुरु पातशाह जी कहते हैं भाई वो आप ही है सब कुछ,
अपने चरित्र प्रभ आप बनाए,
जिसने कला शक्ति नार के सारी सृष्टि मोह लैना किया है उसने अपने चरित्र कौतक भी आप ही बनाए हैं।
अपनी कीमत आपे पाए,
वो अपनी कीमत अपना मुल आप ही पाउंदा है, अपनी मर्यादा नू वो आप ही जानदा, जीव नहीं जानदे।
ਹਰ ਬਿਨ ਦੂਜਾ ਨਾਹੀ ਕੋਏ।
ਉਸ ਈਸ਼ਵਰ ਤੋਂ ਬਿਨਾਂ ਇਸ ਜੀਵ ਦੀ ਸੰਭਾਲ ਕਰਨ ਵਾਲਾ, ਇਹਦੇ ਗੁਨਾਹਾਂ ਨੂੰ ਬਖਸ਼ਣ ਵਾਲਾ, ਇਹਦੀਆਂ ਔਕੜਾਂ ਦੂਰ ਕਰਨ ਵਾਲਾ, ਇਹਦੀ ਰਖਵਾਲੀ ਕਰਨ ਵਾਲਾ ਕੋਈ ਦੂਸਰਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਹਨ ਭਾਈ
ਸਰਬ ਨਿਰੰਤਰ ਏਕੋ ਸੋਏ,
ਸਾਰਿਆਂ ਵਿੱਚ ਨਿਰੰਤਰ ਇੱਕ ਰਸ ਉਹ ਆਪ ਵਸ ਰਿਹਾ ਹੈ।
ਓਤ ਪੋਤ ਰਵਿਆ ਰੂਪ ਰੰਗ,
ਪੋਤ ਪੋਤ ਜਿਵੇਂ ਤਾਣਾ ਤੇ ਪੇਟਾ ਪੈ ਕੇ ਕੱਪੜਾ ਬਣਦਾ ਹੈ, ਇਵੇਂ ਤਾਣੇ ਪੇਟੇ ਵਾਂਗ ਹਰ ਰੂਪ ਵਿੱਚ ਹਰ ਰੰਗ ਵਿੱਚ ਉਹ ਈਸ਼ਵਰ ਆਪ ਮਿਲ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਹਨ
ਓਏ ਪ੍ਰਗਾਸ ਸਾਧ ਕੈ ਸੰਗ,
ਪਰ ਇਸ ਗੱਲ ਦਾ ਪ੍ਰਗਾਸ ਗਿਆਨ ਤਾਂ ਹੁੰਦਾ ਹੈ ਜਦੋਂ ਇਹ ਜੀਵ ਸਾਧੂ ਦੀ ਸੰਗਤ ਵਿੱਚ ਜਾ ਕੇ ਰੱਬ ਦਾ ਨਾਮ ਜਪਦਾ ਹੈ।
ਰਚ ਰਚਨਾ ਆਪਣੀ ਕਲ ਧਾਰੀ,
ਉਸਨੇ ਆਪਣੀ ਸ਼ਕਤੀ ਨੂੰ ਆਪ ਧਾਰਨ ਕਰਕੇ ਸੰਸਾਰ ਦੀ ਰਚਨਾ ਨੂੰ ਰਚਿਆ ਹੈ। ਸਤਿਗੁਰੂ ਜੀ ਕਹਿੰਦੇ ਹਨ
ਅਣਕ ਬਾਰ ਨਾਨਕ ਬਲਹਾਰੀ,
ਮੈਂ ਇੱਕ ਵਾਰ ਨਹੀਂ ਅਨੇਕਾਂ ਵਾਰ ਉਸ ਤੋਂ ਬਲਿਹਾਰ ਬਲਿਹਾਰ ਜਾਂਦਾ ਹਾਂ। ਇੱਥੇ ਹੀ ਸਮਾਪਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਜ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰਨੀ ਆ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਓਤ ਪੋਤ ਰਵਿਆ ਰੂਪ ਰੰਗ, ਪਏ ਪ੍ਰਗਾਸ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਣਕ ਬਾਰ ਨਾਨਕ ਬਲਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।